You're with SBS Radio. SBS ਪੰਜਾਬੀ ਤੋਂ ਮੈਂ ਜਸਦੀਪ ਕੌਰ ਗਿੱਲ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਦੋਸਤੋ, ਵਿਦਿਆਰਥੀ ਜੀਵਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਲੀਡਰ ਜਾਂ ਮੈਂਟਰ ਦੀ ਬਹੁਤ ਲੋੜ ਹੁੰਦੀ ਹੈ। ਬਹੁਤ ਸਾਰੀ ਝਿਜਕ ਅਤੇ ਬੜੀਆਂ ਮੁਸ਼ਕਿਲਾਂ ਹੁੰਦੀਆਂ ਨੇ ਅਤੇ ਇੱਕ ਸਟੂਡੈਂਟ ਮੈਂਟਰ ਦਾ ਫਰਜ਼ ਹੁੰਦਾ ਹੈ ਕਿ ਉਹ ਦੂਸਰੇ ਵਿਦਿਆਰਥੀਆਂ ਦੀ ਮਦਦ ਕਰੇ। ਅਤੇ ਜਦੋਂ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਕੋਈ ਪੰਜਾਬੀ ਮੈਂਟਰ ਮਿਲ ਜਾਵੇ ਤਾਂ ਅੱਧੀ ਮੁਸ਼ਕਿਲ ਤਾਂ ਉੱਥੇ ਹੀ ਹੱਲ ਹੋ ਜਾਂਦੀ ਹੈ। ਸੋ ਜੀ, ਸਟੋਮ ਵਾਟਰ ਇੰਜੀਨੀਅਰ ਸਰਬਜੀਤ ਸਿੰਘ ਜਿਹੜੇ ਨੇ ਉਹ ਸਟੂਡੈਂਟ ਮੈਂਟਰ ਨੇ ਅਤੇ ਇਹ ਕੰਮ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਵੀ ਹੈ ਅਤੇ ਹਾਲ ਹੀ ਦੇ ਵਿੱਚ ਜੀਲੋਂਗ ਯੂਥ ਅਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਉਹਨਾਂ ਦੇ ਸਫ਼ਰ ਕਿਵੇਂ ਸ਼ੁਰੂ ਹੋਇਆ ਅਤੇ ਕਿਵੇਂ ਦਾ ਗੁਜ਼ਰ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਰਬਜੀਤ ਜੀ ਤੁਹਾਨੂੰ ਅਵਾਰਡ ਦੇ ਲਈ।
ਹਾਂਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜਸਦੀਪ ਜੀ, ਕੰਗਰੈਚੁਲੇਸ਼ਨਸ ਲਈ ਮੇਰੇ ਅਵਾਰਡ ਲਈ। ਅਵਾਰਡ ਡੈਫੀਨੇਟਲੀ ਇੱਕ ਚੀਜ਼ ਸੀ ਜਿਹਦੇ ਲਈ ਮੈਂ ਬਹੁਤ ਟਾਈਮ ਤੋਂ ਕੰਮ ਕਰ ਰਿਹਾ ਸੀ। ਕਾਫੀ ਸਮਾਂ ਲੱਗ ਗਿਆ, ਬਟ ਇਸ ਤੋਂ ਅੱਗੇ ਵੀ ਬਹੁਤ ਕੁਛ ਹੈ ਜੋ ਕਰਨਾ ਹੈ ਹਜੇ, ਤੇ ਇਹ ਡੈਫੀਨੇਟਲੀ ਸਟਾਰਟ ਹੀ ਹੈ, ਇਟਸ ਅ ਸਟਾਰਟ। ਤੇ ਥੈਂਕ ਯੂ ਸੋ ਮਚ ਮੈਨੂੰ ਇਸ ਓਪਰਚੁਨਿਟੀ ਦੇ ਲਈ, ਮੈਨੂੰ ਇੱਥੇ ਬੁਲਾਉਣ ਦੇ ਲਈ ਤੇ ਆਪਣੇ ਦਰਸ਼ਕਾਂ ਦੇ ਨਾਲ ਗੱਲਾਂ ਕਰਨ ਦੇ ਲਈ।
ਜੀ, ਤੇ ਸਰਬਜੀਤ ਜੀ, ਵੈਸੇ ਕੁਝ ਹੱਦ ਤੱਕ ਤੇ ਮੈਂ ਸਰੋਤਿਆਂ ਨੂੰ ਦੱਸ ਹੀ ਦਿੱਤਾ ਹੈ ਕਿ ਇੱਕ ਸਟੂਡੈਂਟ ਮੈਂਟਰ ਦਾ ਕੰਮ ਕੀ ਹੁੰਦਾ ਹੈ, ਪਰ ਤੁਹਾਡੇ ਤੋਂ ਥੋੜਾ ਜਿਹਾ ਡਿਟੇਲ ਦੇ ਵਿੱਚ ਥੋੜੇ ਵੇਰਵੇ ਜਾਨਣਾ ਚਾਹਾਂਗੇ ਕਿ ਸਟੂਡੈਂਟ ਮੈਂਟਰ ਕੀ ਹੁੰਦਾ ਹੈ ਤੇ ਕੀ ਕੰਮ ਹੁੰਦੇ ਨੇ।
ਹਾਂਜੀ, ਸਟੂਡੈਂਟ ਮੈਂਟਰ ਜਿਹਨੂੰ ਦੂਜੇ ਸ਼ਬਦਾਂ 'ਚ ਪਾਈਏ ਸਟੂਡੈਂਟ ਲੀਡਰ, ਇਹ ਬੇਸਿਕਲੀ ਕੈਂਪਸ ਤੇ ਆਪਾਂ ਕਹਿ ਲਈਏ ਉਹ ਸ਼ਖਸੀਅਤ ਹੁੰਦੀ ਹੈ ਜਿਹੜੀ ਦੂਸਰੇ ਸਟੂਡੈਂਟਾਂ ਦੀ ਹੈਲਪ ਕਰਦੀ ਹੈ, ਸਪੈਸ਼ਲੀ ਜਿਹੜੇ ਕਿ ਨਵੇਂ ਸਟੂਡੈਂਟ ਆਉਂਦੇ ਨੇ ਇੱਥੇ। ਤੇ ਜਿੱਦਾਂ ਹੁਣ ਮੇਰਾ ਕੰਮ ਹੈ, ਜਦੋਂ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਰਿਲੇਟ ਕਰਾਂ, ਜਦੋਂ ਮੈਂ ਆਇਆ ਸੀ ਇੱਥੇ, ਹਨਾ, ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ, ਤੁਸੀਂ ਦੂਸਰੀ ਕੰਟਰੀ ਤੋਂ ਆਉਂਦੇ ਹੋ, ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ ਪੜ੍ਹਨਾ ਜਿੱਥੇ ਕਿ ਤੁਹਾਨੂੰ ਕੁਛ ਨਹੀਂ ਪਤਾ ਇੱਥੋਂ ਦੀ ਐਜੂਕੇਸ਼ਨ ਸਿਸਟਮ ਕਿਵੇਂ ਕੰਮ ਕਰਦਾ, ਬਹੁਤ ਹੀ ਬਹੁਤ ਉੱਪਰੋਂ ਤੁਹਾਨੂੰ ਜਾਣਕਾਰੀ ਹੁੰਦੀ ਹੈ ਕਿ ਕਿਵੇਂ ਪੜ੍ਹੋਗੇ, ਕੀ ਕਰੋਗੇ, ਤੁਸੀਂ ਕੀ ਕਰਨਾ ਕੀ ਨਹੀਂ ਕਰਨਾ, ਇਹ ਸਭ ਜਾਣਕਾਰੀ ਇੱਕ ਉਹ ਤੁਹਾਨੂੰ ਪੁਰਾਣੇ ਐਕਸਪੀਰੀਅੰਸ ਸਟੂਡੈਂਟਸ ਹੀ ਦੇ ਸਕਦੇ ਨੇ ਜਿਹੜੇ ਉਸ ਰਸਤੇ ਤੋਂ ਨਿਕਲ ਚੁੱਕੇ ਨੇ ਆਲਰੇਡੀ। ਤੇ ਬੇਸਿਕਲੀ ਇਹ ਇੱਕ ਸਟੂਡੈਂਟ ਮੈਂਟਰ ਜਾਂ ਸਟੂਡੈਂਟ ਲੀਡਰ ਹੈ ਜਿਹੜੇ ਕਿ ਉਹ ਸਟੂਡੈਂਟਾਂ ਦੀ ਹੈਲਪ ਕਰਦੇ ਨੇ ਉਹਨਾਂ ਨੂੰ ਯੂਨੀਵਰਸਿਟੀ ਲਾਈਫ ਦੇ ਵਿੱਚ ਟ੍ਰਾਂਜ਼ਿਟ ਕਰਨ ਦੇ ਲਈ ਕਿ ਹਾਂ ਤੁਸੀਂ ਏਦਾਂ ਐਂਟਰ ਹੋਵੋ ਤੇ ਇਹ ਚੀਜ਼ਾਂ ਕਰੋ, ਇਹ ਚੀਜ਼ਾਂ ਨਾ ਕਰੋ।
ਜੀ, ਤੇ ਕੀ ਤੁਹਾਨੂੰ ਕੋਈ ਮੁਸ਼ਕਿਲਾਂ ਆਈਆਂ ਸੀ ਜਿਸ ਤੋਂ ਬਾਅਦ ਤੁਹਾਨੂੰ ਵੀ ਮਹਿਸੂਸ ਹੋਇਆ ਕਿ ਇੱਕ ਸਟੂਡੈਂਟ ਲੀਡਰ ਹੋਣਾ ਚਾਹੀਦਾ, ਖਾਸ ਕਰਕੇ ਆਪਣੇ ਭਾਈਚਾਰੇ ਦੇ ਸਟੂਡੈਂਟਸ ਲਈ?
ਹਾਂਜੀ, ਡੈਫੀਨੇਟਲੀ ਮੁਸ਼ਕਿਲਾਂ ਤਾਂ ਬਹੁਤ ਆਈਆਂ ਸੀ, ਕਿਉਂਕਿ ਆਪਾਂ ਜਿਹੜੀ ਕੰਟਰੀ ਤੋਂ ਆ ਉੱਥੇ ਪੜ੍ਹਾਈ ਬਹੁਤ ਜ਼ਿਆਦਾ ਡਿਫਰੈਂਟ ਹੈ ਇੱਥੋਂ ਨਾਲੋਂ। ਉੱਥੇ ਆਪਣੇ ਪ੍ਰੈਕਟੀਕਲ ਅਪਰੋਚ ਨਹੀਂ ਹੁੰਦੀ, ਉੱਥੇ ਜਿੱਦਾਂ ਆਪਾਂ ਅਸਾਈਨਮੈਂਟਾਂ ਵੀ ਕਰਦੇ ਹਾਂ ਉਹ ਕੀ ਹੁੰਦੀਆਂ, ਕੱਟ ਕਾਪੀ ਤੇ ਪੇਸਟ। ਜਦੋਂ ਮੈਂ ਇੱਥੇ ਆਇਆ ਮੈਨੂੰ ਇਹ ਚੀਜ਼ ਬੜੀ ਲੱਗੀ, ਮੈਨੂੰ ਬੜਾ ਡਰ ਸੀ ਅੰਦਰੋਂ ਵੀ ਕਿ ਅਸਾਈਨਮੈਂਟਾਂ ਕਿਵੇਂ ਹੋਣਗੀਆਂ। ਉਹ ਬੜੀ ਜਿੱਦਾਂ ਇੰਡੀਆ ਵੀ ਬਹੁਤ ਜ਼ਿਆਦਾ ਹਾਈਪ ਬਣੀ ਹੋਈ ਸੀ ਕਿ ਉੱਥੇ ਇੱਦਾਂ ਹੁੰਦੀ ਆ ਪੜ੍ਹਾਈ, ਇੱਦਾਂ ਹੁੰਦੀ ਆ, ਸਪੈਸ਼ਲੀ ਸਿਵਿਲ ਇੰਜੀਨੀਅਰਿੰਗ ਵਰਗੀ ਡਿਗਰੀ ਲੈਣਾ ਮੇਰੇ ਵਾਸਤੇ ਇੱਕ ਬਹੁਤ ਵੱਡੀ ਗੱਲ ਸੀ। ਤੇ ਇੱਥੇ ਬੜੇ ਕੁਐਸਚਨ ਸੀਗੇ, ਮੈਨੂੰ ਯਾਦ ਆ ਅਜੇ ਵੀ, 26 ਫਰਵਰੀ 2020 ਮੇਰਾ ਪਹਿਲਾ ਦਿਨ ਸੀ ਯੂਨੀ ਦੇ ਵਿੱਚ, ਤੇ ਓਰੀਐਂਟੇਸ਼ਨ ਦੇ ਮੈਨੂੰ ਕੁਛ ਨਹੀਂ ਪਤਾ ਸੀ, ਕੋਈ ਮੈਨੂੰ ਜਾਣਦਾ ਨਹੀਂ ਸੀ ਇੱਥੇ, ਕੋਈ ਫਰੈਂਡ ਨਹੀਂ ਬਣਿਆ ਹੋਇਆ ਸੀ, ਤੇ ਮੈਨੂੰ ਕੁਛ ਵੀ ਨਹੀਂ ਪਤਾ ਸੀ ਮੈਂ ਕਿੱਥੇ ਜਾਵਾਂ, ਕੀ ਕਰਾਂ, ਬੱਸ ਕਿਵੇਂ ਲੈਣੀ ਹੈ, ਤੁਸੀਂ ਕੰਮ ਜੋਬ ਕਿਵੇਂ ਲੱਭਣੀ ਹੈ, ਤੁਸੀਂ ਘਰ ਕਿੱਦਾਂ ਲੱਭਣਾ, ਰੂਮ ਕਿੱਦਾਂ ਲੱਭਣਾ, ਹਨਾ। ਤੇ ਇਹ ਸਭ ਚੀਜ਼ਾਂ ਉਹੀ ਐਕਸਪੀਰੀਅੰਸ ਸਟੂਡੈਂਟਸ ਹੀ ਤੁਹਾਨੂੰ ਦੱਸ ਸਕਦੇ ਨੇ। ਮੈਨੂੰ ਯਾਦ ਹੈ ਇੱਕ ਜਿੱਦਾਂ ਯੂਨੀ ਦੇ ਵਿੱਚ 2-3 ਸਟੂਡੈਂਟਸ ਮੈਨੂੰ ਦੇਖੇ ਜਿਹਨਾਂ ਨੇ ਪਿੰਕ ਟੀ ਸ਼ਰਟਸ ਪਾਈਆਂ ਹੋਈਆਂ ਸੀ, ਤੇ ਉਹਨਾਂ ਦੇ ਉੱਪਰ ਲਿਖਿਆ ਸੀ ਆਸਕ ਮੀ ਐਨੀਥਿੰਗ। ਤੇ ਮੈਂ ਉਹਨਾਂ ਦੇ ਕੋਲ ਗਿਆ, ਮੈਂ ਉਹਨਾਂ ਦੇ ਨਾਲ ਗੱਲਾਂ ਕਰਨੀਆਂ ਸਟਾਰਟ ਕੀਤੀਆਂ, ਉਹਨਾਂ ਨੇ ਮੈਨੂੰ ਕੁਝ ਚੀਜ਼ਾਂ ਸਮਝਾਈਆਂ, ਇੱਦਾਂ ਕਰਕੇ ਹੌਲੀ 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 ਕਰਕੇ ਮੈਨੂੰ ਚੀਜ਼ਾਂ ਸਮਝ ਲੱਗੀਆਂ, ਫਿਰ ਸਟਾਰਟ ਹੋਈ। ਤੇ ਫਿਰ ਉਹ ਇੱਕ ਬਣ ਜਾਂਦਾ ਉੱਥੇ ਤੁਹਾਡਾ ਸੈਂਸ ਆਫ ਰਿਲੇਸ਼ਨ, ਤੁਸੀਂ ਕਹਿੰਦੇ ਹੋ ਠੀਕ ਹੈ, ਹੁਣ ਮੈਨੂੰ ਇਹ ਚੀਜ਼ ਇਹਨਾਂ ਤੋਂ ਪਤਾ ਲੱਗੀ ਹੈ, ਹੁਣ ਮੈਂ ਅੱਗੇ ਵੀ ਆਉਣ ਵਾਲੇ ਸਟੂਡੈਂਟ ਨੂੰ ਆਹ ਚੀਜ਼ ਰਿਟਰਨ ਕਰਨੀ ਆ। ਤੇ ਬਸ ਇੱਥੋਂ ਮੈਨੂੰ ਇਹ ਚੀਜ਼ਾਂ ਦੇ ਬਾਰੇ ਜਾਣਕਾਰੀ ਹੋਈ ਜਦੋਂ, ਤੇ ਫਿਰ ਹੌਲੀ ਹੌਲੀ ਕਰਕੇ ਮੈਨੂੰ ਪਤਾ ਚੱਲਿਆ ਕਿ ਹਾਂ ਯੂਨੀ ਦੇ ਵਿੱਚ ਇੱਕ ਹੋਰ ਗੈਪ ਹੈ ਜਿੱਥੇ ਕਿ ਆਪਾਂ ਪੜ੍ਹਦੇ ਹਾਂ ਤੇ ਉਹਨੂੰ ਰਿਲੇਟ ਕਿੱਦਾਂ ਕਰਨਾ ਪੜ੍ਹਾਈ ਦੇ ਨਾਲ, ਤੇ ਤੁਸੀਂ ਟ੍ਰਾਂਜ਼ਿਟ ਕਿੱਦਾਂ ਕਰਨਾ ਆਪਦੀ ਪੁਰਾਣੀ ਐਜੂਕੇਸ਼ਨ ਤੋਂ ਨਵੀਂ ਐਜੂਕੇਸ਼ਨ ਤੱਕ। ਫਿਰ ਉਹਦੇ ਨਾਲ ਮੈਂ ਫਿਰ ਇੱਥੇ ਸਟੱਡੀ ਗਰੁੱਪ ਸਟਾਰਟ ਕੀਤੇ ਆਪਣੇ ਸੈਕਿੰਡ ਈਅਰ ਦੇ ਵਿੱਚ, 2021 ਦੀ ਸਟਾਰਟਿੰਗ ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਹੌਲੀ 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 ਕਰਕੇ ਅੱਗੇ ਉਸ ਤੋਂ ਵਧੇ। ਤੇ ਡੈਫੀਨੇਟਲੀ ਪ੍ਰੋਬਲਮਸ ਤਾਂ ਆਉਂਦੀਆਂ ਹੀ ਨੇ ਹਰ ਜਰਨੀ ਦੇ ਵਿੱਚ, ਤੇ ਬਟ ਉਹਨੂੰ ਆਪਾਂ ਹੱਲ ਕਿੱਦਾਂ ਕਰਨਾ ਉਹ ਇੰਪੋਰਟੈਂਟ ਆ। ਤੇ ਮੇਰੀ ਤਾਂ ਸੋਚ ਇਹੀ ਹੈ ਕਿ ਜਿੱਦਾਂ ਕੋਈ ਐਕਸਪੀਰੀਅੰਸ ਸਟੂਡੈਂਟ ਹੈ, ਐਕਸਪੀਰੀਅੰਸਡ ਕੋਈ ਵੀ ਆਪਣੀ ਲਾਈਫ ਦੇ ਵਿੱਚ ਕੋਈ ਵੀ ਬੰਦਾ ਜਿਹਨੇ ਕੁਛ ਅਚੀਵ ਕੀਤਾ, ਹਨਾ, ਉਹਨੇ 2 ਸਾਲ ਲਾ ਕੇ ਅਚੀਵ ਕੀਤਾ, ਚਾਹੇ 3 ਸਾਲ ਚਾਹੇ 5 ਸਾਲ, ਜੇ ਤੁਸੀਂ ਉਸ ਬੰਦੇ ਦੇ ਨਾਲ ਅੱਧਾ ਘੰਟਾ ਬੈਠ ਕੇ ਉਹਦੀ ਉਹ 2-3 ਸਾਲ ਦੀ ਜਰਨੀ ਬਾਰੇ ਜਾਣ ਸਕਦੇ, ਉਹਨੂੰ ਕੀ ਪ੍ਰੋਬਲਮਸ ਆਈਆਂ, ਕੀ ਫੇਸ ਕੀਤੀਆਂ ਪ੍ਰੋਬਲਮਸ ਤੇ ਉਹਦਾ ਹੱਲ ਕੀ ਸੀ, ਤੁਹਾਨੂੰ ਹੁਣ ਉਹਨਾਂ ਪ੍ਰੋਬਲਮਸ ਦਾ ਆਲਰੇਡੀ ਹੱਲ ਪਤਾ ਹੈ, ਤੇ ਜੇ ਤੁਸੀਂ ਉਹੀ ਸੇਮ ਜਰਨੀ ਨੂੰ ਤੇ ਉੱਤੇ ਜਾਣਾ ਚਾਹੁੰਦੇ ਹੋ, ਤੁਹਾਨੂੰ ਪਤਾ ਹੈ ਕਿ ਹਾਂ ਇਹਨਾਂ ਦਾ ਹੱਲ ਇਹ ਹੈ, ਤੇ ਜੇ ਉਹ ਪ੍ਰੋਬਲਮ ਤੁਹਾਡੇ ਕੋਲ ਆਉਂਦੀਆਂ ਤੇ ਤੁਸੀਂ ਉਹੀ 3 ਸਾਲ ਵਾਲੀ ਚੀਜ਼ ਪੋਟੈਂਸ਼ੀਅਲੀ 2 ਜਾਂ 1.5 ਸਾਲ ਦੇ ਵਿੱਚ ਕਰ ਸਕਦੇ ਹੋ, ਤੁਹਾਨੂੰ ਇੱਕ ਕਿੱਕ ਸਟਾਰਟ ਮਿਲ ਜਾਂਦਾ। ਤੇ ਇਹ ਚੀਜ਼ ਕਰਕੇ ਡੈਫੀਨੇਟਲੀ ਬਹੁਤ ਬਲੈਸ ਫੀਲ ਕਰਦੇ ਆ ਜਦੋਂ ਸਟੂਡੈਂਟ ਸਮਾਈਲ ਕਰਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਹਾਂ ਇੱਦਾਂ ਕਰਕੇ ਮੇਰੀ ਹੈਲਪ ਹੋਈ ਇੱਥੇ।
ਜੀ, ਤੇ ਜ਼ਿਆਦਾਤਰ ਤੁਸੀਂ ਆਪਣੇ ਭਾਈਚਾਰੇ ਦੇ ਸਟੂਡੈਂਟਸ ਲਈ ਹੈਲਪ ਜਿਹੜੀ ਹੈ ਉਹ ਕਰਦੇ ਹੋ ਜਾਂ ਸਾਰਿਆਂ ਦੇ ਲਈ ਇੱਕ ਸਟੂਡੈਂਟ ਮੈਂਟਰ ਹੋ?
ਮੈਂ ਸਾਰਿਆਂ ਦੇ ਲਈ ਸਟੂਡੈਂਟ ਮੈਂਟਰ ਹਾਂ, ਤੇ ਇੱਥੇ ਕੋਈ ਵੀ ਕਿਸੇ ਵੀ ਕੰਟਰੀ ਤੋਂ, ਚਾਹੇ ਆਸਟ੍ਰੇਲੀਅਨ ਆ ਚਾਹੇ ਕਿਸੇ ਹੋਰ ਬਾਹਰਲੀ ਕੰਟਰੀ ਤੋਂ ਨੇ ਸਟੂਡੈਂਟਸ, ਮੈਨੂੰ ਮੈਂ ਡੈਫੀਨੇਟਲੀ ਹਰ ਇੱਕ ਐਕਸਪੀਰੀਅੰਸ ਦੇ ਨਾਲ ਰਿਲੇਟ ਕਰ ਸਕਦਾ ਕਿਉਂਕਿ ਮੈਂ ਉਸ ਰਸਤੇ ਤੋਂ ਨਿਕਲਿਆ ਹੋਇਆ, ਤੇ ਉਸ ਚੀਜ਼ ਤੋਂ ਤੁਹਾਨੂੰ ਜਾਣਕਾਰੀ ਹੋ ਜਾਂਦੀ ਹੈ ਕਿ ਹਾਂ ਠੀਕ ਹੈ ਇਹ ਪ੍ਰੋਬਲਮ। ਹੁਣ ਸਟੂਡੈਂਟਸ ਜਦੋਂ ਆਉਂਦੇ ਆ ਨਵੇਂ ਨਵੇਂ, ਤੁਹਾਨੂੂੰ ਪਤਾ ਲੱਗ ਜਾਂਦਾ ਉਹਨਾਂ ਦੇ ਚਿਹਰੇ ਵੱਲ ਦੇਖ ਕੇ ਕਿ ਕੰਫਿਊਜ਼ ਨੇ, ਡਰੇ ਡਰੇ ਜਿਹੇ ਹੋਏ ਨੇ, ਤੇ ਡੈਫੀਨੇਟਲੀ ਮੈਂ ਸਾਰਿਆਂ ਦੇ ਲਈ ਹੀ ਮੈਂਟਰ ਆ ਇੱਥੇ। ਤੇ ਉਹ ਇਹ ਵੀ ਵਨ ਆਫ ਦ ਰੀਜ਼ਨ ਸੀ ਜਿਹਦੇ ਕਰਕੇ ਮੈਨੂੰ ਜਲੌਂਗ ਯੂਥ ਅਵਾਰਡ ਮਿਲਿਆ, ਕਿਉਂਕਿ ਇਨਕਲੂਸਿਵਿਟੀ ਨੂੰ ਮੈਂ ਪ੍ਰਮੋਟ ਕਰਦਾ ਬਹੁਤ ਕੈਂਪਸ ਤੇ, ਕਿ ਅਲੱਗ ਅਲੱਗ ਧਰਮਾਂ ਦੇ ਅਲੱਗ ਅਲੱਗ ਜੈਂਡਰਸ ਤੇ ਇਹ ਸਭ ਲੋਕਾਂ ਨੇ ਕਿੱਦਾਂ ਇਕੱਠੇ ਰਹਿਣਾ ਤੇ ਹਰ ਇੱਕ ਦੀ ਵੋਇਸ ਕਿਵੇਂ ਅੱਗੇ ਤੱਕ ਪਹੁੰਚੇ, ਉਸ ਚੀਜ਼ ਨੂੰ ਮੈਂ ਬਹੁਤ ਪ੍ਰਮੋਟ ਕੀਤਾ ਯੂਨੀਵਰਸਿਟੀ ਦੇ ਵਿੱਚ।
ਜੀ, ਤੇ ਇੱਕ ਵੱਖਰੀ ਦਿੱਖ ਵੀ ਹੁੰਦੀ ਹੋਏਗੀ ਬਾਕੀ ਦੇ ਸਟੂਡੈਂਟ ਮੈਂਟਰਸ ਦੇ ਵਿੱਚ ਤੁਹਾਡੀ, ਤੇ ਕੀ ਉਹਦੇ ਨਾਲ ਕੋਈ ਮੁਸ਼ਕਲਾਂ ਆਉਂਦੀਆਂ ਨੇ ਜਾਂ ਉਹਦੇ ਨਾਲ ਫਾਇਦਾ ਹੁੰਦਾ ਹੈ?
ਇਹਦੇ ਨਾਲ ਮੁਸ਼ਕਿਲਾਂ ਵੀ ਨਹੀਂ ਕੋਈ ਆਉਂਦੀਆਂ ਤੇ ਕੋਈ ਫਾਇਦਾ ਨਹੀਂ। ਮੈਂ ਆਪਣੇ ਆਪ ਨੂੰ ਪ੍ਰਿਵਿਲੇਜ ਸਮਝਦਾ, ਇੱਕ ਸਰਦਾਰ ਬੰਦਾ ਇੱਕ ਡਿਫਰੈਂਟ ਕੰਟਰੀ ਤੋਂ ਹੋਣ ਦੇ ਬਾਅਦ ਵੀ ਇੱਥੋਂ ਦੇ ਲੋਕਾਂ ਦੇ ਨਾਲ ਕਿੱਦਾਂ ਕਲਚਰ ਦੇ ਵਿੱਚ ਬਲੈਂਡ ਹੋ ਗਿਆ, ਮੈਨੂੰ ਤਾਂ ਕਈ ਵਾਰੀ ਫੀਲ ਵੀ ਨਹੀਂ ਹੁੰਦਾ ਕਿ ਮੈਂ ਇੱਦਾਂ ਮੈਂ ਕਿਸੇ ਹੋਰ ਕੰਟਰੀ ਤੋਂ ਹਾਂ, ਮੇਰੀ ਸਕਿਨ ਦਾ ਕਲਰ ਹੋਰ ਹੈ ਕਿ ਮੈਂ ਮੇਰਾ ਧਰਮ ਹੋਰ ਹੈ, ਮੇਰਾ ਦਿੱਖ ਹੋਰ ਹੈ, ਬਿਲਕੁਲ ਵੀ ਨਹੀਂ ਅੱਜ ਤੱਕ ਮੈਨੂੰ ਫੀਲ ਹੋਇਆ ਇੱਥੇ ਮੇਰਾ ਐਕਸਪੀਰੀਅੰਸ ਇੰਨਾ ਕੁ ਜ਼ਿਆਦਾ ਵਧੀਆ ਰਿਹਾ। ਤੇ ਡੈਫੀਨੇਟਲੀ ਮੈਂ ਇਹੀ ਗੱਲਾਂ ਕਰਕੇ, ਕਿਉਂਕਿ ਮੈਂ ਜਦੋਂ ਆਇਆ ਸੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਏਦਾਂ ਹੈ, ਤੂੰ ਨਾ ਜਾ, ਤੂੰ ਆਏ ਕਰ, ਆ ਯੂਨੀ ਚ ਨਾ ਜਾ, ਮਹਿੰਗੀ ਹੈ, ਇਹ ਆਇਆ ਹੈ। ਤੇ ਬਟ ਹੌਲੀ ਹੌਲੀ ਕਰਕੇ ਮੈਨੂੰ ਪਤਾ ਚੱਲਿਆ ਕਿ ਨਹੀਂ, ਇਹ ਸਭ ਏਦਾਂ ਸੀ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਹੁਣ ਹੋਰ ਸਟੂਡੈਂਟ ਆਉਂਦੇ ਨੇ, ਮੈਨੂੰ ਖੁਦ ਨੂੰ ਲੱਗਦਾ ਕਿ ਹੁਣ ਮੇਰੀ ਡਿਊਟੀ ਹੈ, ਮੈਂ ਉਹਨਾਂ ਨੂੰ ਦੱਸਾਂ ਕਿ ਨਹੀਂ ਇਹ ਐਕਸਪੀਰੀਅੰਸਿਸ ਏਦਾਂ ਹੁੰਦੇ ਨੇ, ਤੁਸੀਂ ਡਰੋ ਨਾ, ਉਹ ਤੁਹਾਨੂੰ ਆਪਣੇ ਵਰਗਾ ਹੀ ਸਮਝਦੇ ਨੇ।
ਜੀ,
ਤੇ ਹਜੇ ਤੱਕ ਮੇਰਾ ਐਕਸਪੀਰੀਅੰਸ ਤੇ ਬਹੁਤ ਵਧੀਆ ਹੈ ਜਸਦੀਪ ਜੀ।
ਜੀ, ਬਹੁਤ ਵਧੀਆ ਗੱਲ ਹੈ। ਤੇ ਤੁਸੀਂ ਆਪਣਾ ਥੋੜਾ ਜਿਹਾ ਸਫ਼ਰ ਹੋਰ ਸਾਨੂੰ ਦੱਸੋਗੇ ਕਿ ਪੰਜਾਬ ਤੋਂ ਤੁਸੀਂ ਕਿੱਥੋਂ, ਕਿਹੜੇ ਸ਼ਹਿਰ ਤੋਂ ਜਾਂ ਕਿਹੜੇ ਪਿੰਡ ਤੋਂ, ਤੇ ਆਸਟ੍ਰੇਲੀਆ ਕਦੋਂ ਆਏ, ਕਿਵੇਂ ਸੋਚਿਆ ਕਿ ਆਸਟ੍ਰੇਲੀਆ ਜਾਣਾ ਹੈ?
ਹਾਂਜੀ, ਡੈਫੀਨੇਟਲੀ ਮੈਂ ਪੰਜਾਬ ਤੋਂ ਮੋਗਾ ਸ਼ਹਿਰ ਤੋਂ ਬਿਲੋਂਗ ਕਰਦਾ। ਮੈਂ ਈਅਰ 12 ਆਪਣਾ 12ਵੀਂ ਕਲਾਸ ਪਾਸ ਕੀਤੀ 2019 ਦੇ ਵਿੱਚ, ਤੇ 12ਵੀਂ ਤੋਂ ਬਾਅਦ ਮੈਂ ਜਿੱਦਾਂ ਐਂਟਰੈਂਸ ਐਗਜ਼ਾਮ ਦੇ ਰਿਹਾ ਸੀਗਾ ਯੂਨੀਵਰਸਿਟੀਆਂ ਕਾਲਜਾਂ ਤੇ, ਜੇਈ ਮੇਨਸ ਦਾ ਮੈਂ ਪੇਪਰ ਦਿੱਤਾ, ਤੇ ਉਹਦੇ ਵਿੱਚੋਂ ਮੈਨੂੰ ਕਾਲਜ ਮਿਲ ਰਿਹਾ ਸੀ, ਬਟ ਜਿਹੜਾ ਮੈਨੂੰ ਚਾਹੀਦਾ ਸੀ ਉਹ ਨਹੀਂ ਮਿਲ ਪਾਇਆ। ਤੇ ਮੇਰੇ ਪਾਪਾ ਹਮੇਸ਼ਾ ਤੋਂ ਚਾਹੁੰਦੇ ਸੀ ਵੀ ਮੈਂ ਬਾਹਰ ਜਾਵਾਂ ਤੇ ਆਸਟ੍ਰੇਲੀਆ ਪੜ੍ਹਨ ਜਾਵਾਂ, ਤੇ ਮੇਰੇ ਮਾਮਾ ਜੀ ਆਲਰੇਡੀ ਇੱਥੇ ਸੀ ਤੇ ਉਹਨਾਂ ਨੇ ਥੋੜ੍ਹਾ ਜਿਹਾ ਫਿਰ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ, ਮੇਰੇ ਮਾਮਾ ਨੂੰ ਸਮਝਾਇਆ ਜਿਹੜੇ ਕਿ ਨਹੀਂ ਚਾਹੁੰਦੇ ਸੀ ਮੈਂ ਇੱਥੇ ਆਵਾਂ, ਤੇ ਫਿਰ ਬਸ ਕਰਦੇ ਕਰਾਉਂਦੇ ਇੱਥੇ ਪਹੁੰਚ ਕੇ, ਤੇ ਮੈਂ ਸਿਵਿਲ ਇੰਜੀਨੀਅਰਿੰਗ ਲਈ, ਕਿਉਂਕਿ ਮੈਨੂੰ ਯਾਦ ਹੈ ਮੈਂ 12-13 ਸਾਲਾਂ ਦਾ ਸੀ ਜਦੋਂ ਮੈਨੂੰ ਸਿਵਿਲ ਇੰਜੀਨੀਅਰਿੰਗ ਦੇ ਨਾਲ ਕਹਿ ਲਓ ਵੀ ਪਿਆਰ ਹੋ ਗਿਆ ਸੀ, ਕਿਉਂਕਿ ਮੈਂ ਸ਼ੁਰੂ ਤੋਂ ਹੀ ਜਿੱਦਾਂ ਹੁੰਦਾ ਗਰਮੀ ਦੀਆਂ ਛੁੱਟੀਆਂ ਚ ਅਸੀਂ ਮਿੱਟੀ ਦੇ ਨਾਲ ਖੇਡਦੇ ਰਹਿੰਦੇ ਸੀ, ਤੇ ਮੈਨੂੰ ਯਾਦ ਹੈ 13 ਸਾਲਾਂ ਦਾ ਸੀ ਜਦੋਂ ਤੇ ਸਾਡੇ ਨੇਬਰਸ ਦੇ ਘਰ ਦੇ ਵਿੱਚ ਨਾ ਬਿੱਲੀ ਨੇ ਬਲੂੰਗੜੇ ਦਿੱਤੇ ਗਰਮੀ ਦੀਆਂ ਛੁੱਟੀਆਂ ਦੇ ਵਿੱਚ, ਤੇ ਅਸੀਂ ਛੋਟੇ ਛੋਟੇ ਬੱਚੇ, ਅਸੀਂ 3-4 ਫਰੈਂਡ ਸੀਗੇ, ਸਾਨੂੰ ਲੱਗਿਆ ਕਿ ਯਾਰ ਇਹ ਕਿੱਥੇ ਰਹਿਣਗੇ ਕਿਵੇਂ ਕਰਨਗੇ, ਅਸੀਂ ਮਿੱਟੀ ਦਾ ਘਰ ਬਣਾਤਾ ਉਹਨਾਂ ਦੇ ਵਾਸਤੇ। ਚਲੋ ਬਲੂੰਗੜੇ ਤਾਂ ਰਹੇ ਨੀ ਉਸ ਘਰ ਚ ਕਿਤੇ, ਬਟ ਇੱਕ ਉਹ ਇੰਟਰਸਟ ਜਿਹਾ ਬਣ ਗਿਆ ਤੇ ਉਹ ਇੱਕ ਟ੍ਰੈਡੀਸ਼ਨ ਬਣ ਗਈ ਕਿ ਅਸੀਂ 3-4 ਸਾਲ ਲਗਾਤਾਰ ਹਰ ਗਰਮੀ ਦੀਆਂ ਛੁੱਟੀਆਂ ਚ ਮਿੱਟੀ ਦਾ ਇੱਕ ਘਰ ਬਣਾਉਣਾ ਫਰੈਂਡਸ ਨੇ। ਤੇ ਉਸ ਤੋਂ ਬਾਅਦ ਇੱਕ ਫਿਜ਼ਿਕਸ ਤੇ ਮੈਥਸ ਦੇ ਵਿੱਚ ਮੈਂ ਚੰਗਾ ਸੀ, ਫਿਰ ਸਿਵਿਲ ਇੰਜੀਨੀਅਰਿੰਗ ਲੈ ਲਈ ਇੱਥੇ ਆ ਕੇ, ਫਿਰ 2020 ਦੇ ਵਿੱਚ ਇੱਥੇ ਆਏ। ਮੈਨੂੰ ਯਾਦ ਆ 26 ਫਰਵਰੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੇਰਾ ਪਹਿਲਾ ਦਿਨ ਇੱਥੇ, ਤੇ ਫਿਰ ਸਟੱਡੀ ਸ਼ੁਰੂ ਹੋਈ। ਸ਼ੁਰੂ ਸ਼ੁਰੂ ਚ ਬਹੁਤ ਡਰ, ਪਤਾ ਨੀ ਕਿੱਦਾਂ ਪੜ੍ਹਨਾ, ਕੀ ਕਰਨਾ ਕੀ ਨਹੀਂ ਕਰਨਾ, ਹੌਲੀ ਹੌਲੀ ਕਰਕੇ ਚੀਜ਼ਾਂ ਸੁਲਝਦੀਆਂ ਨਜ਼ਰ ਆਈਆਂ। ਫਿਰ ਥੋੜੀ ਪਤਾ ਲੱਗਿਆ ਕਿ ਹਾਂ ਵਾਲੰਟੀਅਰਿੰਗ ਕਰਨੀ ਚਾਹੀਦੀ ਆ, ਹੈਲਪ ਕਰੋ ਦੂਜਿਆਂ ਦੀ, ਗਰੋਹ ਸਟਾਰਟ ਕੀਤਾ, ਕਮਿਊਨਿਟੀ ਗਰੁੱਪਸ ਚ ਵਾਲੰਟੀਅਰਿੰਗ ਕੀਤੀ। ਫਿਰ ਜਿੱਦਾਂ ਮੇਰਾ ਪਹਿਲਾ ਸਾਲ ਖਤਮ ਹੋਇਆ ਯੂਨੀ ਦੇ ਵਿੱਚ, ਸੈਕਿੰਡ ਈਅਰ ਚ ਜਾ ਕਰਕੇ ਮੈਂ ਸਟੱਡੀ ਗਰੁੱਪ ਸਟਾਰਟ ਕੀਤੇ, ਮੇਰਾ ਖੁਦ ਦਾ ਇਨੀਸ਼ੀਏਟਿਵ ਸੀ ਉਹ, ਮੈਂ ਵਾਲੰਟੀਅਰਿੰਗ ਕੀਤੀ, ਯੂਨੀਵਰਸਿਟੀ ਨੇ ਬਾਅਦ ਚੋਂ ਮੈਨੂੰ ਰੈਕੋਗਨਾਈਜ਼ ਕੀਤਾ ਉਸ ਐਫਰਟਸ ਦੇ ਵਾਸਤੇ, ਮੈਨੂੰ ਯਾਰ $250 ਦਾ ਵਾਊਚਰ ਦਿੱਤਾ। ਇਹ ਸਭ ਕੁਝ ਮੈਂ ਫ੍ਰੀ ਚ ਕਰ ਰਿਹਾ ਸੀ ਕਿਉਂਕਿ ਮੈਨੂੰ ਸੀ ਕਿ ਹਾਂ ਮੈਂ ਚਲੋ ਕਮਿਊਨਿਟੀ ਨੂੰ ਦੇ ਰਿਹਾ ਕੁਛ, ਤੇ ਡੈਫੀਨੇਟ ਪਰਸਨਲ ਡਿਵੈਲਪਮੈਂਟ ਤੇ ਹੋ ਹੀ ਰਹੀ ਹੈ ਕਿਉਂਕਿ ਮੈਂ ਸਟੂਡੈਂਟਸ ਨੂੰ ਜਾਣ ਰਿਹਾ, ਮੈਂ ਬੋਲ ਰਿਹਾ, ਮੇਰਾ ਕਮਿਊਨੀਕੇਸ਼ਨ, ਮੇਰੀ ਲੀਡਰਸ਼ਿਪ, ਇਹ ਸਭ ਤੇ ਮੈਂ ਕੰਮ ਕਰ ਰਿਹਾ। ਤੇ ਮੇਰੀ ਸੋਚ ਇਹੀ ਸ਼ੁਰੂ ਤੋਂ ਰਹੀ ਹੈ ਕਿ ਹਾਂ ਠੀਕ ਹੈ ਚਲੋ ਪੜ੍ਹਦੇ ਤਾਂ ਆ ਰਹੀ ਹੈ, ਸਾਰੇ ਯੂਨੀ ਦੇ ਵਿੱਚ ਆਉਂਦੇ ਆ, ਇੱਕ ਬੰਦੇ ਦੇ ਕੋਲ ਸੇਮ ਮੇਰੇ ਨਾਲ ਦੀ ਡਿਗਰੀ ਹੋ ਸਕਦੀ ਹੈ, ਬਟ ਕੀ ਉਹ ਚੀਜ਼ ਜੋ ਮੈਨੂੰ ਵੱਖਰਾ ਬਣਾਉਂਦੀ ਹੈ ਉਹਨਾਂ ਤੋਂ, ਬਸ ਇਹਦੀ ਭਾਲ ਦੇ ਵਿੱਚ ਮੈਂ ਵੱਧਦਾ ਗਿਆ। ਤੇ ਫਿਰ ਹੌਲੀ ਹੌਲੀ ਕਰ ਜਿਹੜਾ ਕਿ ਡੀਕਨ ਮੇਰੀ ਯੂਨੀਵਰਸਿਟੀ ਨੇ ਖੁਦ ਬਣਾਇਆ ਸੀ, ਤੇ ਉਹ ਥੋੜੇ ਬਹੁਤ ਮੈਨੂੰ ਉਹਦੇ ਪੈਸੇ ਦੇਣ ਲੱਗ ਗਏ, ਤੇ ਫਿਰ ਹੌਲੀ ਹੌਲੀ ਕਰਕੇ ਮੈਨੂੰ ਇੱਥੋਂ ਦੇ ਜਲੌਂਗ ਕਾਉਂਸਿਲ ਦੇ ਵਿੱਚ ਇੰਟਰਨਸ਼ਿਪ ਮਿਲ ਗਈ, ਫਿਰ ਉਹਨਾਂ ਨੇ ਪ੍ਰਮੋਟ ਕਰਤਾ, ਫਿਰ ਇੱਕ ਵਿਕਟੋਰੀਆ ਦੀ ਗਵਰਨਮੈਂਟ ਆ ਤੇ ਜਲੌਂਗ ਕਾਉਂਸਿਲ ਦਾ ਇਨੀਸ਼ੀਏਟਿਵ ਆ ਸਟੱਡੀ ਜਲੌਂਗ ਕਰਕੇ, ਜਿਹਦੇ ਨਾਲ ਉਹ ਜਲੌਂਗ ਨੂੰ ਪ੍ਰਮੋਟ ਕਰਦੇ ਨੇ ਕਿ ਤੁਸੀਂ ਉਹ ਸਟੱਡੀ ਡੈਸਟੀਨੇਸ਼ਨ ਦੇ ਲਈ ਪ੍ਰਮੋਟ ਕਰਦੇ ਨੇ ਕਿ ਜਲੌਂਗ ਦੇ ਵਿੱਚ ਹੋਰ ਸਟੂਡੈਂਟਸ ਆਉਣ ਪੜ੍ਹਨ ਦੇ ਲਈ ਕਿ ਜਲੌਂਗ ਵਧੀਆ। ਫਿਰ ਇੱਕ ਕੈਂਪੇਨ ਸੀ ਉਹਨਾਂ ਦਾ ਬ੍ਰੈਂਡ ਜਲੌਂਗ ਵਿਕਟੋਰੀਆ ਦੀ ਸਰਕਾਰ ਦਾ, ਉਹਨੂੰ ਲੀਡ ਕੀਤਾ, ਫਿਰ ਹੌਲੀ ਹੌਲੀ ਕਰਕੇ ਏਦਾਂ ਹੀ ਵੱਧਦੇ ਗਏ। ਫਿਰ ਸਟੱਡੀ ਮੈਲਬਰਨ ਦੇ ਨਾਲ ਥੋੜਾ ਬਹੁਤਾ ਕੰਮ ਕੀਤਾ, ਡੀਕੇ ਯੂਨੀਵਰਸਿਟੀ ਦੇ ਵਿੱਚ ਅੰਬੈਸਡਰ ਬਣ ਗਿਆ, ਫਿਰ ਜਿੱਦਾਂ ਇੰਜੀਨੀਅਰਸ ਆਸਟ੍ਰੇਲੀਆ ਹੈ, ਸਾਰੇ ਆਸਟ੍ਰੇਲੀਆ ਦੇ ਵਿੱਚ ਇੰਜੀਨੀਅਰਸ ਦੀ ਇੱਕ ਸੈਂਟਰਲ ਬਾਡੀ ਆ, ਸਰਕਾਰੀ ਆ, ਤੇ ਉਹ ਇੰਜੀਨੀਅਰਸ ਨੂੰ ਐਕਰੀਡੇਸ਼ਨ ਦਿੰਦੀ ਆ ਤੇ ਮਾਨਤਾ ਦਿੰਦੀ ਆ ਕਿ ਤੁਸੀਂ ਕੰਮ ਕਰ ਸਕਦੇ ਹੋ। ਉਹਨਾਂ ਦੇ ਨਾਲ ਥੋੜੀਆਂ ਜਿਹੀ ਪ੍ਰੋਜੈਕਟਸ ਤੇ ਕੰਮ ਕਰਨ ਦਾ ਮੌਕਾ ਮਿਲਿਆ, ਉਹਨਾਂ ਦੇ ਨਾਲ ਅੰਬੈਸਡਰ ਬਣ ਗਿਆ, ਤੇ ਬਸ ਏਦਾਂ ਹੀ ਫਿਰ ਹੌਲੀ ਹੌਲੀ ਕਰਕੇ ਜਿੱਦਾਂ ਕਮਿਊਨਿਟੀ ਨੂੰ ਦੇ ਰਿਹਾ ਸੀ। ਫਿਰ ਮੈਂ ਆਪਣੀ ਯੂਨੀਵਰਸਿਟੀ ਫੀਲ ਕੀਤੀ ਕਿ ਇੰਡੀਅਨ ਸਟੂਡੈਂਟਸ ਸਪੈਸ਼ਲੀ ਨੇ ਜਿਹੜੇ ਉਹ ਬਹੁਤ ਜ਼ਿਆਦਾ ਆਪਣੇ ਕਲਚਰ ਨੂੰ ਮਿਸ ਕਰਦੇ ਇੱਥੇ ਜਾ ਕੇ, ਤੇ ਇੰਡੀਅਨ ਕਲੱਬ ਬਣਾਇਆ ਜਿਹਦੇ ਨਾਲ ਹੁਣ ਅਸੀਂ ਇੰਡੀਅਨ ਸਟੂਡੈਂਟਸ ਮਿਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਖਾਣਾ ਖਾਂਦੇ ਹਾਂ, ਇੰਡੀਆ ਦਾ ਸੈਲੀਬ੍ਰੇਟ ਕਰਦੇ ਅਲੱਗ ਅਲੱਗ ਫੈਸਟੀਵਲ ਅਲੱਗ ਅਲੱਗ ਧਰਮਾਂ ਦੇ, ਕੋਈ ਮੁਸਲਮਾਨ, ਕੋਈ ਸਿੱਖ, ਕੋਈ ਹਿੰਦੂ, ਜਿਹੜਾ ਵੀ ਇੰਡੀਆ ਤੋਂ ਬਿਲੋਂਗ ਕਰਦਾ, ਆਪਾਂ ਉਹਨਾਂ ਦੇ ਸਾਰੇ ਸੈਲੀਬ੍ਰੇਟਸ ਫੈਸਟੀਵਲ ਸੈਲੀਬ੍ਰੇਟ ਕਰਦੇ ਹਾਂ ਯੂਨੀਵਰਸਿਟੀ ਦੇ ਵਿੱਚ
ਜੀ।
ਤੇ ਬਸ ਏਦਾਂ ਇੱਕ ਇੱਕ ਕਰਕੇ ਚੀਜ਼ਾਂ ਕਰਦੇ ਗਏ ਤੇ ਅੱਜ ਫਿਰ ਉਹ ਅਵਾਰਡ ਮਿਲਿਆ, ਤੇ ਅਵਾਰਡ ਤੋਂ ਬਾਅਦ ਹੁਣ ਅੱਗੇ ਹੋਰ ਵੀ ਚੀਜ਼ਾਂ ਨੇ ਜਿਹੜੀਆਂ ਕਰ ਰਿਹਾ, ਤੇ ਡੈਫੀਨੇਟਲੀ ਰੁਕਣਾ ਨੀ ਹਜੇ। ਹਜੇ ਤਾਂ ਜਿੱਦਾਂ ਮੈਂ ਕਹਿਣਾ ਵੀ ਮੈਂ ਹਰ ਕਿਸੇ ਨੂੰ ਇਹ ਗੱਲ ਕਹਿਣਾ ਕਿ ਹਜੇ ਤਾਂ ਸ਼ੁਰੂ ਹੀ ਹੋਇਆ, ਤੇ ਹਜੇ ਤਾਂ ਮੈਂ ਫੀਤਾ ਬੰਨ ਲਿਆ ਆਪਣੇ ਸ਼ੂ ਦਾ, ਤੇ ਹਜੇ ਤਾਂ ਬਹੁਤ ਕੁਝ ਕਰਨਾ, ਤੇ ਏਦਾਂ ਹੀ ਬਸ ਕਰਦੇ ਰਵਾਂਗੇ
ਜੀ। ਬਹੁਤ ਬਹੁਤ ਸ਼ੁਭਕਾਮਨਾਵਾਂ। ਤੇ ਅਖੀਰ ਦੇ ਵਿੱਚ ਕੋਈ ਸੁਨੇਹਾ ਤੁਸੀਂ ਭਾਈਚਾਰੇ ਦੇ ਨਾਂ ਤੇ ਜਾਂ ਫਿਰ ਜਿਹੜੇ ਸੁਣ ਰਹੇ ਨੇ ਸਰੋਤੇ ਉਹਨਾਂ ਦੇ ਨਾਂ ਤੇ ਕੋਈ ਵੀ ਸੁਨੇਹਾ ਅਖੀਰ ਦੇ ਵਿੱਚ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ।
ਸੁਨੇਹਾ ਮੇਰਾ ਤੇ ਇਹੀ ਰਹੂਗਾ, ਜੇ ਮੈਨੂੰ ਕੋਈ ਸਟੂਡੈਂਟ ਸੁਣ ਰਿਹਾ ਤੇ ਡੈਫੀਨੇਟਲੀ ਮੈਂ ਇਹੀ ਕਹੂੰਗਾ ਉਸ ਸਟੂਡੈਂਟ ਨੂੰ ਕਿ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਬਿਲਕੁਲ ਨੀ ਘਬਰਾਉਣਾ, ਤੇ ਏਦਾਂ ਹੀ ਕਰਦੇ ਰਹੋ ਜੋ ਕਰਦੇ ਰਹੇ ਹੋ ਕਰ ਰਹੇ ਹੋ ਤੁਸੀਂ। ਆਉਣ ਵਾਲੇ ਸਾਲ 2 ਸਾਲ ਬਾਅਦ ਹੁਣ ਚਾਹੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਤੁਸੀਂ ਇੰਨਾ ਕੁਛ ਕਰ ਰਹੇ ਹੋ ਬਟ ਕੋਈ ਰਿਜ਼ਲਟ ਨਹੀਂ ਮਿਲ ਰਿਹਾ, ਬਟ ਆਉਣ ਵਾਲੇ ਸਾਲ 2 ਸਾਲ 3 ਸਾਲ ਬਾਅਦ ਜੋ ਤੁਸੀਂ ਪਿੱਛੇ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਕਿੰਨੀ ਅੱਗੇ ਪਹੁੰਚੋ, ਆਪ ਤੇ ਇੰਨਾ ਮਾਣ ਮਹਿਸੂਸ ਹੋਊਗਾ। ਤੇ ਟਰੱਸਟ ਨੀ, ਲੱਗੇ ਰਹੋ, ਬਸ ਰੁਕਣਾ ਨੀ। ਤੇ ਜੇ ਕੋਈ ਕਮਿਊਨਿਟੀ ਮੈਂਬਰ ਮੈਨੂੰ ਸੁਣ ਰਿਹਾ ਤੇ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਵੀ ਬਹੁਤ ਵਧੀਆ ਕਰ ਰਹੇ ਹੋ, ਤੇ ਡੈਫੀਨੇਟਲੀ ਜੇ ਆਪਾਂ ਨੂੰ ਕੋਈ ਸਟੂਡੈਂਟ ਨਜ਼ਰ ਆਉਂਦਾ ਕਿਤੇ ਆਸ ਪਾਸ ਇੰਨੀ ਦੂਰ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਇੱਕ ਵੱਖਰੀ ਕੰਟਰੀ ਦੇ ਵਿੱਚ ਆਉਣਾ ਜਿੱਥੇ ਤੁਹਾਡੀ ਲੈਂਗੁਏਜ ਵੀ ਨੀ ਬੋਲੀ ਜਾਂਦੀ, ਬਹੁਤ ਵੱਡਾ ਸਟੈਪ ਆ, ਤੇ ਆਪਾਂ ਨੂੰ ਕਿੱਦਾਂ ਵੀ ਆਪਾਂ ਸਪੋਰਟ ਕਰ ਸਕਦੇ, ਚਾਹੇ ਕਿਸੇ ਪ੍ਰਕਾਰ ਦੀ ਆਪਾਂ ਗਾਈਡੈਂਸ ਦੇ ਸਕਦੇ ਹਾਂ ਉਹਨਾਂ ਨੂੰ ਕੀ ਕਰਨਾ ਕੀ ਨਹੀਂ, ਆਪਣਾ ਐਕਸਪੀਰੀਅੰਸ ਸ਼ੇਅਰ ਕਰੋ, ਪਲੀਜ਼ ਕਰੋ, ਬਟ ਪਲੀਜ਼ ਡੀਮੋਟੀਵੇਟ ਨਾ ਕਰੋ ਕਿਸੇ ਨੂੰ, ਕਿਉਂਕਿ ਮੈਂ ਏਦਾਂ ਵੀ ਦੇਖੇ ਨੂੰ ਕੇਸ ਡੀਮੋਟੀਵੇਟ ਕਰਕੇ ਡਰਾ ਦਿੰਦੇ ਨੇ, ਉਹ ਡਿਗਰੀਆਂ ਚੇਂਜ ਹੋ ਜਾਂਦੀਆਂ ਉਹਨਾਂ ਦੀਆਂ, ਕੀ ਬਣਨਾ ਹੁੰਦਾ ਤੇ ਕੀ ਬਣ ਜਾਂਦਾ, ਇੰਡੀਆ ਵਾਪਸ ਚਲੇ ਜਾਂਦੇ, ਆਪਣੇ ਦੇਸ਼ਾਂ ਨੂੰ ਵਾਪਸ ਮੁੜ ਜਾਂਦੇ ਆ, ਤੇ ਆਪਾਂ ਉਹਨਾਂ ਨੂੰ ਹੱਲਾਸ਼ੇਰੀ ਦਈਏ, ਮੋਟੀਵੇਟ ਕਰਦੇ ਰਹੀਏ, ਤੇ ਬਸ ਆਹੀ ਸੁਨੇਹਾ ਦੇਣਾ ਚਾਹੂੰਗਾ ਮੈਂ ਜਸਦੀਪ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਸਰਬਜੀਤ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਤੁਹਾਡੇ ਭਵਿੱਖ ਦੇ ਪ੍ਰੋਜੈਕਟਸ ਦੇ ਲਈ।
ਹਾਂਜੀ, ਥੈਂਕ ਯੂ ਸੋ ਮਚ ਜਸਦੀਪ ਜੀ। ਯੂ ਵਿਦ ਐਸ ਬੀ ਐਸ ਰੇਡੀਓ।